ਸਤਨਾਮ ਆਖੇ ਗੁਰੂ ਜੀਓ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੇ ਪੇਕਾਰੀ ਜੀਉ, ਮੈਂ ਕਿਆ ਮੰਗੂੰ ਕਿਛ ਥਿਰ ਨ ਰਹਾ, ਹਰ ਦੀਜੈ ਨਾਮ ਪਿਆਰੀ ਤੇਰੇ, ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਬਰਨ ਨ ਸਾਕੂੰ, ਬਰਨ ਨ ਸਾਕੂੰ ਤੁਮਰੀ ਮਹਿਮਾ, ਤੁਮਰੀ ਮਹਿਮਾ ਬਰਨ ਨ ਸਾਕੂੰ, ਤੂੰ ਠਾਕੁਰ ਉੱਚ ਭਗਵਾਨਾ, ਕਿਸ ਕੋਈ ਕੋ ਮੰਜਨੀ ਮਾਣੀ ਇੱਕ ਤੂੰ, ਜੀ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋ, ਜਾ ਲਗ ਚਿਤ ਨਾ ਆਵਕੀ, ਜੁਗੋ ਚੁਗ ਅਟਲ ਸ਼ਬਦ ਗੁਰੂ, ਦੋ ਜਹਾਨ ਦੇ ਮਾਲਕ, ਸ੍ਰਿਸ਼ਟੀ ਦੇ ਤਾਰਨਹਾਰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਕੀਰਤਨ, ਗੁਰਮੁਖ ਪਿਆਰਿਆਂ ਦੀ ਰਚਨਾ ਤੋਂ ਸਤਿਗੁਰੂ ਕੀ ਬਾਣੀ ਅਤੇ ਇਤਿਹਾਸ ਦੀ ਵਿਚਾਰ ਦਾ ਆਨੰਦ ਲੈ ਰਹੇ ਸੀ। ਆਓ, ਜਿਵੇਂ ਸਤਿਗੁਰੂ ਜੀ ਆਪ ਤਰਸ ਕਰਕੇ ਹਿਰਦੇ ਅਤੇ ਜ਼ੁਬਾਨ 'ਤੇ ਵਸਣਗੇ, ਤੁਹਾਡੀ ਕਿਰਪਾ ਦ੍ਰਿਸ਼ਟੀ ਪਵੇਗੀ। ਮੈਂ ਆਪ ਜੀ ਨਾਲ ਮਿਲ ਕੇ ਕੁਝ ਕੁ ਸਾਹਿਬਾਂ ਦੇ ਘਰ ਦੀ ਵਡਿਆਈ ਸਾਂਝੀ ਕਰਾਂ। ਫਤਿਹ ਬੁਲਾਓ ਅਤੇ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਭ ਤੋਂ ਪਹਿਲੇ ਲਿਖਣ ਦੀ ਸੇਵਾ ਕਰਨ ਵਾਲੇ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ ਇੱਕ ਬਚਨ ਕਿਹਾ ਹੈ। ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਗੁਰਦਾਸ ਸਾਹਿਬ ਜੀ, ਵੇਖਦਿਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਗੁਰੂ ਅਰਜਨ ਸਾਹਿਬ ਜੀ ਤੱਕ ਲੱਖਾਂ ਕਰੋੜਾਂ ਕੀ ਸੰਗਤਾਂ ਸਤਿਗੁਰੂ ਜੀ ਦੇ ਦਰ 'ਤੇ ਆ ਕੇ ਸੀ ਚੁਕਾਉਂਦੀਆਂ ਹਨ। ਕੋਈ ਮੰਗਾਂ ਮੰਗਦਾ ਸੰਸਾਰ ਦੀਆਂ ਅਤੇ ਕੋਈ ਮੰਗਦਾ ਨਿਰੰਕਾਰ ਦੇ ਘਰ ਦੀਆਂ ਮੰਗਾਂ। ਕੋਈ ਮੰਗਦਾ ਇਸ ਦੁਨੀਆ ਦੀ ਕੋਈ ਵਸਤੂ ਅਤੇ ਕੋਈ ਮੰਗ ਰਿਹਾ ਦੀਨ ਦੀ ਕੋਈ ਅਮੋਲਕ ਵਸਤੂ। ਅੱਜ ਤੱਕ ਜੋ ਵੀ ਸਤਿਗੁਰੂ ਜੀ ਦੇ ਘਰ ਆਇਆ ਸਭ ਵਰੋਸਾਏ ਜਾ ਰਹੇ ਹਨ। ਬੇਅੰਤ ਬੇਅੰਤ ਗੁਰੂ ਪਿਆਰਿਆਂ ਦੇ ਮਿਹਰਾਂ ਵਰਤੀਆਂ ਸਤਿਗੁਰਾਂ ਨੇ ਨਹੀਂ ਵੇਖਿਆ ਇਹ ਹਿੰਦੂ ਹੈ ਮੁਸਲਮਾਨ ਹੈ ਗਰੀਬ ਹੈ ਅਮੀਰ ਹੈ ਵਿਦਵਾਨ ਕਹੇ ਜਾਂ ਅਨਪੜ੍ਹ ਕਹੇ ਜਾਂ ਕਿਸ ਜਾਤ ਬਰਾਦਰੀ ਨਾਲ ਸੰਬੰਧਿਤ ਸਭਨਾਂ 'ਤੇ ਆਪਣੀਆਂ ਮਿਹਰਾਂ ਕਰਕੇ ਨਿਵਾਜਿਆ ਹੈ। ਪਰ ਵੇਖਦੇ ਹਾਂ ਕਈ ਵਾਰ ਉਹਨਾਂ ਗੁਰੂ ਨਾਨਕ ਪਿਤਾ ਦੇ ਪਿਆਰਿਆਂ ਵਿੱਚੋਂ ਕੁਝ ਉਹ ਵੀਰ ਭੈਣ ਹਨ ਜਿਨ੍ਹਾਂ ਦੇ ਨਾਮ ਨਾਲ ਸਿੱਖ ਸ਼ਬਦ ਜ਼ਰੂਰ ਜੜਿਆ ਹੈ ਭਈ ਗੁਰੂ ਨੂੰ ਮੰਨਦੇ ਹਨ ਪਰ ਉਹਨਾਂ ਦੇ ਜਦੋਂ ਕਰਮ ਕਰਤੂਤ ਵੇਖਦੇ ਆ ਤਾਂ ਉਹਨਾਂ 'ਚੋਂ ਸਤਿਗੁਰੂ ਕੀ ਮਿਹਰ ਦੀ ਖੁਸ਼ਬੂ ਨਹੀਂ ਆਉਂਦੇ। ਇਹਦਾ ਕੀ ਕਾਰਨ? ਪਰ ਕਿਸੇ 'ਤੇ ਸਤਿਗੁਰ ਮਿਹਰਾਂ ਕਰਕੇ ਨਿਵਾਜਦੇ ਨੇ ਅਤੇ ਕਿਸੇ ਦੇ ਉੱਪਰ ਨਹੀਂ ਨਿਵਾਜਦੇ ਹੋਣਗੇ। ਭਾਈ ਗੁਰਦਾਸ ਸਾਹਿਬ ਜੀ ਉਹ ਤੁਹਾਨੂੰ ਮਾਣ ਬੜਾ ਦਿੱਤਾ ਸਾਹਿਬ ਜੀ ਦੇ ਘਰ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਦੀ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸਤਿਗੁਰਾਂ ਨੇ ਪ੍ਰਚਾਰ ਕਰਨ ਦੀ ਸੇਵਾ ਲਾਈ। ਤੁਹਾਡੀ ਰਸਨਾ ਤੋਂ ਬੋਲ ਸੁਣ ਸੁਣ ਕੇ ਹਜ਼ਾਰਾਂ ਦੇ ਵਿਸ਼ਵਾਸ ਪੱਕੇ ਹੋ ਗਏ ਸਤਿਗੁਰੂ ਜੀ ਦੇ ਘਰ ਪ੍ਰਤੀ ਅਤੇ ਤੁਸੀਂ ਆਪ ਵੀ ਸਾਹਿਬ ਜੀ ਦੇ ਘਰ ਅੰਦਰੋਂ ਅੰਦਰੋਂ ਸਮਾਏ ਹੋਏ ਉਹ ਬਾਹਰੋਂ ਦੋਵੋ ਅੰਦਰੋਂ ਇੱਕੋ ਗੁਰੂ ਨਾਲ ਸਾਡੇ 'ਤੇ ਕਿਰਪਾ ਕਰੋ ਵੀ ਉਹ ਕਿਹੜੀ ਕਮਜ਼ੋਰੀ ਹੈ ਜਿਹਦੇ ਕਾਰਨ ਸਿੱਖ ਗੁਰੂ ਕੋਲ ਆ ਕੇ ਵੇ ਉਹਨਾਂ ਸ਼ੁਭ ਗੁਣਾਂ ਨੂੰ ਅੰਦਰ ਟਿਕਾ ਨਹੀਂ ਸਕਦਾ। ਜੋ ਗੁਰੂ ਨਾਨਕ ਸਾਹਿਬ ਝੋਲੀ ਪਾ ਰਹੇ ਹਨ ਉਹਦੇ ਵਿੱਚੋਂ ਉਹ ਝੋਲੀ ਵਿੱਚ ਸਾਰੀ ਦਾਤ ਪੈਂਦੀ ਨਹੀਂ ਆਸੇ ਪਾਸੇ ਡੁੱਲ ਜਾਂਦੀ ਹੈ। ਦਾਤ ਕੀ ਹੈ ਸਿੱਖ ਦੇ ਕੋਲ? ਜਿਉਂ ਜਿਉਂ ਸਿੱਖ ਸਤਿਗੁਰੂ ਕੀ ਦਾਤ ਨਾਲ ਜੁੜੇਗਾ ਪਿਆਰਿਓ ਇਹਦਾ ਅੰਦਰ ਨਾਮ ਰਸ ਨਾਲ ਭਰਪੂਰ ਹੁੰਦਾ ਤੁਰਿਆ ਜਾਏਗਾ। ਇਸ ਦਾ ਅੰਦਰ ਨਿਰੰਕਾਰ ਅਤੇ ਗੁਰੂ ਨਾਨਕ ਦੇ ਪਿਆਰ ਵਿੱਚ ਕੋਈ ਅੰਦਰੋਂ ਹੀ ਅੰਦਰ ਗੋਤੇ ਖਾਏਗਾ। ਕਹਿਣ ਲੱਗੇ ਉਹਨਾਂ ਦੇ ਕਰਮ ਕਰਤੂਤ ਉੱਥੋਂ ਪਤਾ ਲੱਗਦਾ ਕੁਝ ਕਮਜ਼ੋਰੀਆਂ ਹਨ। ਜਰਾ ਦੱਸੋਗੇ ਕੋਈ ਭਾਈ ਕਿਹੜਾ ਕੋਈ ਇਹੋ ਜਿਹਾ ਪੈਮਾਨਾ ਰੱਖੀਏ ਕਿਸੇ ਦੂਜੇ ਦਾ ਨਹੀਂ? ਕਹਿਣ ਲੱਗੇ ਅਸੀਂ ਆਪਣੀ ਬਾਤ ਕਰਦੇ ਹਾਂ ਸਾਹਿਬ ਦੇ ਘਰ ਆਉਂਦਿਆਂ ਦੇਰ ਹੋ ਗਈ ਪਰ ਉਹ ਮਿਹਰ ਨਹੀਂ ਅੰਦਰੋਂ ਵਰਤ ਰਹੇ ਕੀ ਕਾਰਨ? ਦੱਸੋ ਕਾਂ ਕਿਰਪਾ ਕਰ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ 6 ਗੱਲਾਂ ਦੱਸੀਆਂ ਸਾਜੇ। ਆਪ ਜੀ ਸਿਆਣੀ ਸੂਝਵਾਨ ਬੈਠੇ ਹੋ ਗੁਰੂ ਨੂੰ ਪਿਆਰ ਕਰਨ ਵਾਲੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਅਤੇ ਕਵਿਤ ਅਕਸਰ ਸੁਣਦੇ ਹੋ। ਇੰਝ ਜੀ ਕਚਾਉਂਦਾ ਏ ਭਾਈ ਜਿਨ੍ਹਾਂ ਗੁਰੂ ਕਿਹਾ ਸਿੱਖਾਂ ਦਾ ਜੀਵਨ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ ਵੀ ਕਿਹੜਾ ਗੁਰੂ ਕੇ ਸਨਮੁੱਖ ਹੋ ਕੇ ਰੱਬ ਵਿੱਚ ਸਮਾ ਸਕਦਾ ਹੈ? ਕਿਹੜਾ ਉਹ ਸਤਿਗੁਰੂ ਜੀ ਦੇ ਅੰਦਰ ਸ਼ਬਦ ਵਿੱਚ ਇੱਕਮਿਕ ਹੋ ਸਕਦਾ ਏ? ਕਿਹੜੀਆਂ ਗੱਲਾਂ ਜਿਹੜੀਆਂ ਨੇ ਇੱਕਮਿਕ ਨਹੀਂ ਖੋਣ ਦਿੰਦੀਆਂ? ਭਾਈ ਸਾਹਿਬ ਨੇ ਬੇਅੰਤ ਜਗ੍ਹਾ 'ਤੇ ਵੱਖ ਵੱਖ ਅੰਦਾਜ਼ ਵਿੱਚ ਬਚਨ ਕਹੇ ਪਰ ਇੱਕ ਵਾਰ ਦੇ ਅੰਦਰ ਇੱਕ ਪੌੜੀ ਅੰਦਰ ਉਹਨਾਂ ਨੇ 6 ਗੁਣ ਬਿਆਨ ਕੀਤੇ। ਕਹਿਣ ਲੱਗੇ ਇਹ 6 ਔਗਣਾਂ ਤੋਂ ਬਚੋਗੇ ਅਤੇ ਵਾਹਿਗੁਰੂ ਜੀ ਦੀ ਕਿਰਪਾ ਅਵਸ਼ ਹੋਏਗੀ। ਜੇ ਇਹਨਾਂ 4 ਚੋਂ ਇੱਕ ਵੀ ਅੰਦਰ ਰਹਿ ਗਿਆ ਔਗਣ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ ਮੀਂਹ ਜਿੰਨਾ ਮਰਜ਼ੀ ਪਵੇ। ਜੇ ਭਾਂਡਾ ਹੀ ਪੁੱਠਾ ਹੈ ਗੁਰੂ ਕੇ ਪਿਆਰਿਓ ਅਤੇ ਭਾਂਡੇ 'ਚ ਪਾਣੀ ਨਹੀਂ ਕਦੇ ਪੈਣਾ। ਬੀਜ ਜਿੰਨਾ ਮਰਜ਼ੀ ਕੀਮਤੀ ਖੋਵੇ ਜੇ ਧਰਤੀ ਕਲਰਾਠੀ ਖੋਵੇ ਕਦੇ ਉੱਥੇ ਫਸਲ ਤੁਸੀਂ ਚੁੱਕ ਨਹੀਂ ਸਕੋਗੇ। ਸਾਧ ਸੰਗਤ ਜੇਕਰ ਕਿਧਰੇ ਕਿਸੇ ਦੇ ਅੰਦਰ ਬਹੁਤ ਸਾਰਾ ਗਿਆਨ ਹੋਵੇ ਜੇ ਰੱਬ ਨੇ ਜ਼ੁਬਾਨ ਨਹੀਂ ਦਿੱਤੀ ਤਾਂ ਉਹ ਕਦੇ ਪ੍ਰਗਟ ਕਰਕੇ ਸੰਸਾਰ ਨੂੰ ਉਹ ਦੱਸ ਨਹੀਂ ਸਕੇਗਾ। ਸਤਿਗੁਰੂ ਜੀ ਜਿੰਨੀ ਮਰਜ਼ੀ ਮਿਹਰ ਦਾ ਮੀਂਹ ਸਤਿਗੁਰੂ ਦੇ ਘਰ ਘਰ ਪਲ ਵਰਚਦਾ ਹੈ। ਇਹ ਅਗਿਆਨੀ ਲੋਕ ਨੇ ਜਦੋਂ ਸੋਝੀ ਨਹੀਂ ਖੁੰਦੇ ਉਹ ਸੋਚਦੇ ਗੁਰਪੁਰਬਾਂ 'ਤੇ ਸਤਿਗੁਰੂ ਦੀ ਮਿਹਰ ਵਰਚਦੀ ਅਤੇ ਆਮ ਦਿਨਾਂ ਵਿੱਚ ਨਹੀਂ। ਸੰਗਰਾਂਦ ਮੱਸਿਆ 'ਤੇ ਐਤਵਾਰ ਵਰਚਦੀ ਖੋਵੇਗੀ ਬਾਕੀ ਦਿਨਾਂ 'ਚ ਨਹੀਂ। ਮਿਹਰ ਦਾ ਦਾਤਾ ਗੁਰੂ ਕੇ ਪਿਆਰਿਓ ਹਰ ਪਲ ਦਾਤ ਵਰਤਾ ਰਿਹਾ ਹੈ। ਸੂਰਜ ਕਦੇ ਨਾਗਾ ਨਹੀਂ ਪਾਉਂਦਾ ਧੁੱਪ ਦੇਣ ਤੋਂ, ਚੰਦਰਮਾ ਪ੍ਰਕਾਸ਼ ਦੇਣ ਤੋਂ ਕਦੇ ਨਾਗਾ ਨਹੀਂ ਪਾਉਂਦਾ। ਹਵਾ ਕਦੇ ਪਿਆਰਿਓ ਅੱਠੇ ਪਹਿਰ, ਸਿਆਲ ਗਰਮੀ ਕੋਈ ਰੁੱਤ ਆਵੇ ਕਦੇ ਆਪਣਾ ਵਿਖਾਓ ਜਿਵੇਂ ਬੰਦ ਨਹੀਂ ਕਰਦੇ। ਗੁਰੂ ਨਾਨਕ ਪਿਤਾ ਦੇ ਘਰ ਜਗਤ ਦੇ ਭਲੇ ਵਾਸਤੇ ਮਿਹਰਾਂ ਦਾ ਇੱਕ ਪਲ ਵੀ ਦਰਵਾਜ਼ਾ ਬੰਦ ਨਹੀਂ ਹੁੰਦਾ। ਜੇ ਇੰਨੀ ਵਰਤਰੀ ਖੋਵੇ ਤਾਂ ਸਿੱਖ ਦਾ ਜੀਵਨ, ਮੈਂ ਕੱਲ੍ਹ ਬੇਨਤੀ ਕਰ ਰਿਹਾ ਸਾਂ, ਫੁੱਲ ਦੀ ਤਰ੍ਹਾਂ ਖੁਸ਼ਬੂਆਂ ਵੰਡੇ, ਮਹਿਕਾਂ ਵੰਡੇ ਅਤੇ ਆਪ ਇਹਦੇ ਕੋਲ ਖੇੜਾ ਹੋਵੇ, ਕਿਰਪਾਨ ਕੋਲ ਹੋਵੇ ਕਲਗੀਆਂ ਵਾਲੇ ਪਿਤਾ ਦੇ, ਕੋਈ ਸੁਗੰਧੀ ਲੈਣ ਵਾਲਾ ਆਵੇ ਉਹਨੂੰ ਦੇਵੇ, ਕੋਈ ਸੁਗੰਧੀ ਦੀ ਬਜਾਏ ਫੁੱਲ ਨੂੰ ਮਧੇਲਣ ਆ ਜਾਵੇ ਤਾਂ ਉਸ ਦੇ ਬਚਾਓ ਲਈ ਕਲਗੀਆਂ ਵਾਲੇ ਨੇ ਕਿਰਪਾਨ ਪਕੜਾਏ। ਬੇਨਤੀ ਕਰਾਂ ਇੱਕ ਇੱਕ ਗੁਣ ਦਾ ਜਰਾ ਦੀਦਾਰ ਕਰਿਆ ਜੇ। ਭਾਈ ਗੁਰਦਾਸ ਸਾਹਿਬ ਜੀ ਦੇ ਬੱਚਿਆਂ ਨੇ ਉਹ ਕਹਿਣ ਲੱਗੇ, ਖੌਂ ਅਤੇ ਸਕੋਲ ਘੁਮਾਇਆ, ਉਹਨਾਂ ਤੋਂ ਮੈਂ ਘੋਲੀ ਸਦਕੇ ਜਾਵਾਂ। ਇੱਕ ਚੇਤਾ ਰੱਖਿਆ ਜੀ, ਰੱਬ ਦੇ ਪਿਆਰੇ ਅਤੇ ਦੁਨੀਆਦਾਰਾਂ ਦਾ ਫਰਕ ਕੀ ਹੈ? ਮਤ ਸੋਚਣਾ ਹਰ ਗੁਰੂ ਘਰ ਆਉਣ ਵਾਲਾ ਆਦਮੀ ਉਹ ਦੁਨੀਆਦਾਰ ਨਹੀਂ, ਉਹ ਗੁਰੂ ਨਾਨਕ ਦਾ ਪਿਆਰਾ ਹੋਣ ਲੱਗ ਪਿਆ ਨੇ। ਇਹਦੇ ਸਤਿਗੁਰਾਂ ਨੇ ਜਗ੍ਹਾ ਜਗ੍ਹਾ 'ਤੇ ਨਾ ਪੈਮਾਨੇ ਦੱਸੇ ਕਰਨ, ਭਈ ਉਹ ਗੁਣ ਹੋਵੇ ਅਤੇ ਸਤਿਗੁਰੂ ਜੀ ਦੇ ਘਰ ਦਾ ਪਿਆਰੇ ਹਾਂ, ਨਹੀਂ ਤਾਂ ਦੁਨੀਆਦਾਰ ਦੀ ਬੋਲੀ ਵਰਤਾਂਗੇ। ਸਾਧ ਸੰਗਤ, ਮੇਰੇ ਸਤਿਗੁਰੂ ਜੀ ਨੇ ਕਸਰ ਕੋਈ ਨਹੀਂ ਛੱਡੇ। ਸਤਿਗੁਰੂ ਜੀ ਦੇ ਪਿਆਰੇ ਅਤੇ ਆਮ ਦੁਨੀਆਂ 'ਚ ਕੀ ਫਰਕ ਹੋਏਗਾ? ਦੁਨੀਆਂ ਦੇ ਕੋਲ ਕੇਵਲ ਦੋ ਗੱਲਾਂ, ਜੇ ਅੱਜ ਤੱਕ ਤੀਜੀ ਗੱਲ ਦੁਨੀਆਂ ਦੇ ਕਿਸੇ ਆਦਮੀ ਕੋਲ ਆਈ ਨਹੀਂ ਨਾ ਆਵੇਗੀ, ਭਾਵੇਂ ਤੁਹਾਡੇ ਆਪਣੇ ਰਿਸ਼ਤੇਦਾਰ ਨੇ, ਭਾਵੇਂ ਕਿਸੇ ਹੋਰ ਦੇ, ਭਾਵੇਂ ਉਹ ਗੋਰੇ ਨੇ ਕਾਲੇ ਨੇ, ਕੋਈ ਵੀ ਕੋਈ ਦੁਨੀਆਂ ਦਾ ਮਨੁੱਖ, ਦੋ ਉਹਨਾਂ ਦੇ ਕੋਲ ਚੀਜ਼ਾਂ ਨੇ। ਜਦੋਂ ਮਰਜ਼ੀ ਜਾਓ ਜਾਂ ਆਪਣਾ ਦੁੱਖ ਸੁਣਾਉਣਗੇ, ਮੈਂ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਅਤੇ ਕਿਉਂ ਮੈਂ ਦੁਖੀ ਹਾਂ। ਜਿੱਥੇ ਮਰਜ਼ੀ ਬੈਠ ਜਾਓ ਹੁਣ ਤੋਂ ਲੈ ਕੇ ਸਵੇਰ ਤੱਕ, ਹੀ ਇਸ ਗੱਲ ਨੂੰ ਵਿਚਾਰ ਲਿਆ ਜੇ, ਅਤੇ ਜਾਂ ਜਿੱਥੇ ਵੀ ਦੁਨੀਆਂ ਦੀ ਇਹ ਨਿਸ਼ਾਨੀ ਇਹ ਮਾਇਆ ਵਿੱਚ ਗਰਕ ਹੈ, ਸੁਰਤੀ ਦੀ ਇਹ ਨਿਸ਼ਾਨੀ ਹੈ, ਜਾਂ ਉਸ ਇਨਸਾਨ ਦੇ ਅੰਦਰ ਖੋਮੇ ਰੋਲਾ ਪਾਏਗੀ, ਮੈਂ ਆਹ ਕੀਤਾ ਮੈਂ ਕਰਾਂਗਾ, ਜੋ ਮੈਂ ਕਰ ਸਕਿਆ ਕੋਈ ਨਾ ਕਰ ਸਕਿਆ, ਹੋਮੇ ਦਾ ਜਾਂ ਰੌਲਾ ਹੋਏਗਾ ਜਾਂ ਦੁੱਖ ਸੁਣਾ ਰਿਹਾ, ਤੀਜੀ ਤਾਂ ਗੱਲ ਹੀ ਨਹੀਂ ਦੁਨੀਆਦਾਰ ਨੂੰ ਆਉਂਦੇ ਪਿਆਰਿਓ। ਪਰ ਰੱਬ ਦਾ ਪਿਆਰਾ ਕੀ ਕਰੇਗਾ? ਉਹ ਜਿੱਥੇ ਵੀ ਬੈਠੇਗਾ ਆਪ ਉਹਦੀ ਯਾਦ ਵਿੱਚ ਜੁੜੇਗਾ, ਅਤੇ ਕੋਈ ਪੁੱਛ ਲਵੇ ਅਤੇ ਦੂਸਰੇ ਵੱਲ ਉਂਗਲ ਨਹੀਂ ਕਰੇਗਾ, ਲੋਕ ਜਾਂ ਦੂਸਰੇ ਸਿੱਖ ਕੀ ਕਰਦੇ ਹਨ, ਉਹ ਆਪ ਉਹਦੇ ਪਿਆਰ ਵਿੱਚ ਭਿੱਜ ਕੇ ਕੁਝ ਖੰਜੂ ਕੇਰ ਕੇ ਐਖੋ ਜੇ ਬੋਲ ਕਰੇਗਾ, ਜਿਹਦੇ ਨਾਲ ਆਪਣਾ ਵੀ ਭਲਾ ਹੁੰਦਾ ਜਾਏਗਾ ਅਤੇ ਦੂਸਰਾ ਸੁਣ ਵਾਲਾ ਉਪਦੇਸ਼ ਵੀ ਲੈਂਦਾ ਤੁਰਿਆ ਜਾਏਗਾ। ਭਾਈ ਗੁਰਦਾਸ ਸਾਹਿਬ ਨੇ ਨਹੀਂ ਕਿਹਾ ਸਿੱਖ ਇੰਝ ਨਹੀਂ ਕਰਦੇ, ਇੰਝ ਕਿਉਂ ਕਰਨਾ ਚਾਹੀਦਾ, ਨਹੀਂ। ਜਿੰਨਾ ਚਿਰ ਅੰਦਰ ਕੀ ਕਿਉਂ ਕਿਵੇਂ ਚੱਲ ਰਹੀ ਹੈ, ਉਹਨਾਂ ਚਿਰ ਗਿਆਨਵਾਨ ਤਾਂ ਹੋ ਸਕਦੇ ਹੋ, ਨਾਮ ਦਾ ਰਸ ਨਹੀਂ ਮਾਣ ਸਕਾਂਗੇ ਪਿਆਰਿਓ। ਉਹਨਾਂ ਚਿਰ ਚਰਚਾ ਕਰਨ ਵਾਸਤੇ ਅੱਖਰ ਬਹੁਤ ਆ ਜਾਣਗੇ, ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਚੁਭੀਆਂ ਲਾਉਣ ਦੀ ਕਦੇ ਉਹ ਮੌਕਾ ਨਹੀਂ ਆਏਗਾ। ਪੁੱਛੀਦਾ ਏ ਭਈ ਅੰਦਰ ਕਿਉਂ ਨਹੀਂ ਟਿਕਦਾ, ਇਹ ਘੰਟਾ ਪਾਠ ਕਰ 23 ਘੰਟੇ ਲੋਕਾਂ ਦੇ ਗੁਣ ਔਗਣ ਫੋਲਣੇ, ਅਤੇ ਅੰਦਰ ਕਿਵੇਂ ਟਿਕੇਗਾ ਜੋ 23 ਘੰਟੇ ਪਿਆ ਉਹ ਕੰਮ ਕਰੇ ਕਿ 1 ਘੰਟੇ ਵਾਲਾ ਕੰਮ ਕਰੇ? ਭਾਈ ਸਾਹਿਬ ਜੀ ਨੇ ਬੜੀ ਕਿਰਪਾ ਕੀਤੇ, ਕਹਿੰਦੇ ਕੌਂ ਤਿਸ ਕੋਲ ਘੁਮਾਇਆ, ਮੈਂ ਸਦਕੇ ਉਹਨਾਂ ਤੋਂ ਕੋਲੀ ਵਾਰ ਕੇ ਜਾਵਾਂ ਕਿਹਨਾਂ ਤੋਂ? ਕਹਿੰਦੇ ਗੁਰਮਤਿ ਹਿਰਦੈ ਗਰੀਬੀ ਆਵੇ। ਪਹਿਲਾ ਗੁਣ ਜੇ ਕਹਿਣ ਲੱਗੇ, ਗੁਰੂ ਦੀ ਮਤ ਦੇ ਮੁਤਾਬਕ ਉਸ ਦੇ ਅੰਦਰ ਹਿਰਦੇ ਅੰਦਰ ਗਰੀਬੀ ਵੱਸ ਜਾਏ, ਮਤਲਬ ਇੱਕ ਹੁਣ ਗੁਰਮਤਿ ਸ਼ਬਦ ਕਿਉਂ ਵਰਤਿਆ? ਗੁਰਮਤਿ ਤੋਂ ਬਗੈਰ ਗਰੀਬੀ ਦੇ ਅਰਥ ਹੋਰ ਨੇ, ਅਤੇ ਗੁਰਮਤਿ ਦੀ ਗਰੀਬੀ ਖੋਰ ਜੇ। ਭਾਈ ਸਾਹਿਬ ਕਹਿੰਦੇ ਨੇ ਦੁਨੀਆਂ ਦੀ ਗਰੀਬੀ ਕੋਲ ਪੈਸਾ ਨਾ ਹੋਵੇ, ਦੁਨੀਆਂ ਦੀ ਗਰੀਬੀ ਕੋਲ ਪਹਿਨਣ ਖਾਣ ਪੀਣ ਵਾਸਤੇ ਸਾਜੋ ਸਮਾਨ ਨਾ ਹੋਵੇ ਰਹਿਣ ਲਈ, ਤਾਂ ਕਿ ਗਰੀਬ ਕਹਿ। ਪਰ ਗੁਰਮਤਿ ਦੀ ਗਰੀਬੀ ਇਹ ਤਨ ਦੀ ਨਹੀਂ ਮੰਨੀ ਗਈ, ਇਹ ਚੇਵੇ ਜਦੋਂ ਮਨ ਦੇ ਅੰਦਰ ਅੱਤ ਦੀ ਨਿਮਰਤਾ ਹੋਵੇ, ਅਹੰਕਾਰ ਕਿਧਰੇ ਉਡਾਰੀਆਂ ਮਾਰ ਕੇ ਚਲਾ ਜਾਵੇ ਦੂਰ ਦੁਰਾਡੇ, ਨੇੜੇ ਤੇੜੇ ਵੀ ਅਹੰਕਾਰ ਨਾ ਇਹਦੇ ਖੋਵੇ, ਗੁਰਮਤਿ ਦੀ ਗਰੀਬੀ ਉਹ ਕਹਿ। ਸਤਸੰਗੀ ਜਨੋ, ਗੁਰੂ ਮਤ ਦੇ ਦੇ ਕੇ ਸਿੱਖ ਦੇ ਅੰਦਰ ਇਹ ਨਿਮਰਤਾ ਅਤੇ ਗਰੀਬੀ ਪੈਦਾ ਕਰਦਾ ਹੈ। ਕਿਉਂ ਸਾਧ ਸੰਗਤ, ਜੜ ਹਮੇਸ਼ਾ ਕਿ ਜਦੋਂ ਕੋਈ ਚਾਹੁੰਦੇ ਹੋ ਨਾ ਕਿਸੇ ਬੂਟੇ ਨੂੰ ਫਲ ਲੱਗਣ, ਪਹਿਲਾਂ ਉਹਨੂੰ ਧਰਤੀ ਵਿੱਚ ਲੁਕੋਓਗੇ, ਫਿਰ ਉਹਦੀਆਂ ਜੜ੍ਹਾਂ ਅੰਦਰ ਕੀ ਅੰਦਰ ਛੁਪਕੇ ਛੁਪਕੇ ਧਰਤੀ ਤੋਂ ਬਾਹਰ ਨਹੀਂ ਅੰਦਰੇ ਕੀ ਅੰਦਰ ਵਧਣਗੀਆਂ। ਹੌਲੀ ਹੌਲੀ ਬੂਟਾ ਬਾਹਰ ਨੂੰ ਆਉਂਦਾ ਹੈ, ਧਿਆਨ ਕਰਨਾ, ਬਾਹਰ ਆਏਗਾ, ਜਿੰਨਾ ਉੱਤੇ ਵਧੇਗਾ ਓਨੀਆਂ ਜੜ੍ਹਾਂ ਵੀ ਧਰਤੀ ਵਿੱਚ ਉਸ ਦੀਆਂ ਵੱਧਦੀਆਂ ਅਤੇ ਫੈਲਦੀਆਂ ਜਾਣਗੀਆਂ। ਇਹ ਕਾਰਨ ਜਦੋਂ ਨਾ ਮੇਰੇ ਸਤਿਗੁਰੂ ਗੁਰੂ ਨਾਨਕ ਪਿਤਾ ਦੇ ਘਰ ਆਈਏ ਅਤੇ ਇੱਥੋਂ ਨਾ ਬੜੇ ਪਿਆਰ ਅਦਬ ਨਾਲ ਬੈਠ ਕੇ ਗੁਰੂ ਨੂੰ ਪੁੱਛਿਆ ਕਰੀਏ, ਸਿੱਧਾ ਵਿੱਚੋਂ ਵਿਚੋਲਾ ਛੱਡ ਦੇਈਏ, ਤਰਲਾ ਜਿਹਾ ਕਰਕੇ ਸਤਿਗੁਰ ਕੋਲ ਬਹਿ ਕੇ, ਸਤਿਗੁਰ ਮੈਂ ਤੇਰਾ ਅਤੇ ਤੂੰ ਮੇਰਾ, ਮੈਨੂੰ ਮਤ ਕੱਖ ਨਹੀਂ ਹੋ, ਅਤੇ ਦਾਤਿਆ ਤੂੰ ਸੰਸਾਰ ਦਾ ਮਾਲਕ, ਕਿ ਤੂੰ ਮੇਰੇ ਪ੍ਰਤੀ ਕੁਝ ਉਪਦੇਸ਼ ਦੇ, ਦੂਜਿਆਂ ਦੀ ਗੱਲ ਨਾ ਆਵੇ। ਜਦੋਂ ਕੋਈ ਦੂਜਾ ਆ ਗਿਆ ਤਾਂ ਸਾਡੀ ਕਹਾਣੀ ਵਿਗੜ ਗਈ, ਅੰਦਰ ਫੁਰਨਿਆਂ ਦੇ ਅੰਦਰ ਵੀ ਨਾ ਆਵੇ ਬੋਲ ਕੇ ਤਾਂ ਕੀ ਆਉਣਾ। ਸਤਿਗੁਰੂ ਜੀ ਆਖਦੇ ਨੇ ਸਭ ਤੋਂ ਪਹਿਲਾਂ ਅੰਦਰ ਦੀ ਨਿਮਰਤਾ, ਸਵੇਰੇ ਆਸਾ ਦੀ ਵਾਰ ਜਦੋਂ ਲੱਗਦੀ ਏ, ਹਜ਼ੂਰ ਕਹਿਣ ਲੱਗੇ ਦੇਖੋ ਸਿਮਲ ਦਾ ਰੁੱਖ ਉੱਚਾ ਬਹੁਤ ਹੋ ਗਿਆ ਏ, ਵੱਡਾ ਵੀ ਹੋ ਗਿਆ ਅਤੇ ਉੱਚਾ ਵੀ ਹੋ ਗਿਆ ਏ, ਪਰ ਪੱਟ ਪਵੇ ਤੇਰਾ ਐਹੋ ਜਿਹਾ ਉੱਚਾਪਨ ਅਤੇ ਵੱਡਾਪਨ, ਤੈਨੂੰ ਨਾ ਮਿੱਠੇ ਫਲ ਲੱਗੇ ਅਤੇ ਨਾ ਤੈਨੂੰ ਫੁੱਲ ਹੀ ਚੰਗੇ ਲੱਗੇ। ਸਾਹਿਬ ਕਹਿਣ ਲੱਗੇ ਸਿੱਖ ਜੇ ਬਾਹਰੋਂ ਬਹੁਤ ਵੱਡਾ ਹੋ ਜਾਵੇ, ਪੈਸੇ ਕਰਕੇ ਵੱਡਾ, ਵਿਦਵਾਨ ਕਰਕੇ ਵੱਡਾ, ਲੋਕਾਂ ਵੱਲੋਂ ਮਾਣ ਇੱਜ਼ਤ ਕਰਕੇ ਵੱਡਾ ਹੋਵੇ, ਪਰ ਇਸ ਨੂੰ ਜੇ ਨਾਮ ਦਾ ਫਲ ਨਹੀਂ ਲੱਗਾ, ਜਿਹਦੇ ਜੀਵਨ ਵਿੱਚੋਂ ਪਿਆਰ ਦੀ ਖੁਸ਼ਬੂ ਨਹੀਂ ਆਈ, ਤਾਂ ਸਤਿਗੁਰੂ ਕਹਿੰਦੇ ਪੱਟ ਪਵੇ ਅਮੀਰੀ ਹੈ ਕੋਦੇ, ਇਹ ਵੱਡਾਪਨ ਗੁਰੂ ਘਰ ਪ੍ਰਵਾਨ ਨਹੀਂ ਕਹਿ। ਧਿਆਨ ਕਰਨਾ ਮੇਰੇ ਸਾਹਿਬਾਂ ਦਾ ਬਚਨ ਇਹ ਨਾ, ਸਤਿਗੁਰੂ ਕਹਿੰਦੇ ਸਿਮਲ ਰੁੱਖ ਸਰਾਹੇਰਾ ਅਤ ਦੀ ਰਗ ਅਤ ਮੋਚ, ਉਹ ਜੋ ਆਵੇ ਆਸ ਕਰ ਜਾਏ ਨਿਰਾਸੇ ਕਿਤ। ਸਿਮਲ ਕੁਲ ਵੱਡਾ ਪਾਣੀ, ਪਰ ਪੰਛੀ ਨਿਰਾਸ਼ ਚਲੇ ਗਏ, ਉਹਨਾਂ ਦੀ ਆਸ ਨਾ ਪੂਰੀ ਹੋਈ। ਜਗਤ ਸਿੱਖ ਕੋਲ ਆਵੇ ਸੁੱਖ ਦੀ ਆਸ ਲੈਣ ਵਾਸਤੇ, ਸਿੱਖ ਦੇ ਕੋਲੋਂ ਨਿਰਾਸ਼ ਹੋ ਕੇ ਜਾਵੇ, ਉਹ ਕਦੋਂ ਜਾਏਗਾ? ਜਦੋਂ ਇਹਦੇ ਅੰਦਰ ਅਹੰਕਾਰ ਦੀ ਗੰਢ ਬੱਝੀ ਖੋਵੇ। ਨਿਮਰਤਾ ਵਾਲਿਆਂ ਕੋਲ ਕਦੇ ਕੋਈ ਨਿਰਾਸ਼ ਨਹੀਂ ਜੇ ਜਾਏਗਾ, ਖੁਸ਼ ਜਾਣਗੇ ਗੁਰੂ ਕੇ ਪਿਆਰੇ ਜੋ ਵੀ ਆਇਆ। ਸਾਹਿਬ ਜੀ ਦੇ ਜਿਹੜਾ ਇਸ ਬਾਣੀ ਦੇ ਪੂਰੇ ਸਲੋਕ ਦੇ ਦਰਸ਼ਨ ਕਰਿਆ ਜੇ, ਕਹਿਣ ਲੱਗੇ ਇਹਨੂੰ ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵੇ ਪੱਤ, ਲੋਕ ਕਹਿਣ ਵੀ ਬੜਾ ਚੰਗਾ ਏ, ਕੋਲ ਆਓ ਉਹਦੇ ਬੋਲ ਇਹਨੇ ਫਿੱਕੇ ਹੋਣ, ਤੁਹਾਡਾ ਦਿਲ ਦੁੱਖ ਜਾਏ। ਸਾਧ ਸੰਗਤ ਖਜੂਰ ਕਹਿਣ ਲੱਗੇ ਕਿਸੇ ਕੰਮ ਨਹੀਂ, ਜੇ ਅੰਦਰ ਗੁਰੂ ਨਾਨਕ ਦੀ ਪਿਆਰ ਜੇ ਸਿੱਖੀ ਕਮਾਣੀ ਏ ਉਹਨੂੰ ਟਿਕਾਣਾ ਨਾ ਅੰਦਰ, ਅਤੇ ਇੰਜ ਕਰਿਆ ਜੇ ਮਿੱਠੇ ਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸਭ ਤੋਂ ਵੱਡਾ ਤੱਤ ਦਾ ਗੁਣ ਜੇ ਵੀ ਨੀਵੇਂ ਖੋ ਜਾਓ, ਜਿੰਨਾ ਮਨ ਨੀਵਾਂ ਹੋਏਗਾ ਉਹਨਾਂ ਦਾ ਸੁਭਾਅ ਮਿੱਠਾ ਹੋਏਗਾ, ਜਿੰਨਾ ਮਨ ਨੀਵਾਂ ਹੋਏਗਾ ਸੁਭਾਅ ਮਿੱਠਾ ਹੋਏਗਾ, ਜਿੰਨਾ ਅੰਦਰੋਂ ਅਹੰਕਾਰ ਹੋਏਗਾ ਉਹਨਾਂ ਇਹਦੇ ਮੂੰਹ 'ਚ ਬੋਲ ਕੁੜੱਤਨ ਭਰੇ ਨਿਕਲਣਗੇ, ਕੌੜਾ ਹੋਏਗਾ। ਸਤਿਗੁਰੂ ਕਹਿੰਦੇ ਫਿਰ ਦੇਖਣਾ, ਨਿਮਰਤਾ ਦੇ ਨੀਵੇਂ ਖੋਣ ਦੇ ਅਰਥ ਇਹ ਨਹੀਂ ਹੱਥ ਜੁੜਦੇ ਖੋਣ, ਜੀ ਮੈਂ ਦਾਸਾਂ ਦਾ ਦਾਸ ਹਾਂ, ਜੀ ਮੈਂ ਸੰਗਤਾਂ ਦਾ ਦਾਸ ਹਾਂ, ਲੋਕਾਂ ਦਾ ਦਾਸ ਹਾਂ, ਨਹੀਂ। ਕਹਿਣ ਲੱਗੇ ਵੇਖੋ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਲੋਕ ਨਿਵਦੇ ਨੇ ਆਪਣੇ ਸਵਾਰਥ ਨੂੰ, ਦੂਸਰੇ ਸਾਹਮਣੇ ਕੋਈ ਨਹੀਂ ਜੇ ਝੁੱਕਦਾ, ਜਿਹੜੇ ਝੁੱਕਦੇ ਨਜ਼ਰ ਆਉਂਦੇ ਨੇ ਉਹ ਝੁੱਕਦੇ ਨਹੀਂ ਸਵਾਰਥ, ਜਿਹਦੇ ਕੋਲ ਸਾਨੂੰ ਕੰਮ ਨਾ ਹੋਵੇ, ਇੱਕਦਮ ਕਹਾਂਗੇ ਮੈਨੂੰ ਕਿਹਦੀ ਲੋੜ, ਇਹਦੇ ਕੋਲੋਂ ਕੋਈ ਮੈਨੂੰ ਕੰਮ ਤਾਂ ਛੁੜਿਆ ਨਹੀਂ, ਮੈਂ ਇਹਦੇ ਸਾਹਮਣੇ ਝੁੱਕਾਂ। ਇਹਦਾ ਮਤਲਬ ਝੁੱਕਦੇ ਹਾਂ ਜਿੱਥੋਂ ਕੋਈ ਸਵਾਰਥ, ਕੋਈ ਲੋੜ ਪੂਰੀ ਖੋਣੀ ਖੋਵੇ। ਸਾਹਿਬ ਕਹਿੰਦੇ ਜਦੋਂ ਝੁੱਕਦਾ ਵੀ ਨਾ ਬੰਦਾ ਕਿਸੇ ਦੇ ਸਾਹਮਣੇ ਨਹੀਂ, ਆਪਣੀ ਲੋੜ ਸਾਹਮਣੇ ਝੁੱਕ ਰਿਹਾ ਏ। ਕਹਿਣ ਲੱਗੇ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ, ਧਰ ਤਰਾਜੂ ਤੋਲੀਏ ਨਿਵੇ ਸੋ ਗੌਰਾ ਖੋਏ। ਪਰ ਜਦੋਂ ਤਰਾਜੂ 'ਚ ਕੋਈ ਤੋਲੋਗੇ ਨਾ, ਜਿਹੜਾ ਪੱਲਾ ਨੀਵਾਂ ਖੋ ਜਾਏ ਉਹਨੂੰ ਭਾਰਾ ਮੰਨਿਆ ਜਾਂਦਾ ਏ। ਕਹਿਣ ਲੱਗੇ ਇੱਕ ਬੰਦੇ ਹੋਰ ਤਰ੍ਹਾਂ ਵੀ ਨਿਵਦੇ, ਇੱਕ ਸਵਾਰਥ ਸਾਹਮਣੇ ਨਿਵਦੇ ਨੇ, ਇੱਕ ਤੀਜਾ ਹੋਰ ਕੀ ਕਰਦੇ ਨੇ, ਅਪਰਾਧੀ ਦੂਣਾ ਨਿਵੇ ਜੋ ਖੰਤਾ ਮਿਰਗਾ ਕੇ। ਸੀਸ ਨਿਵਾਏ ਕਿਆ ਚੀਏ, ਜਾਂ ਹਿਰਦੇ ਕੁਸੁੱਧੇ ਜਾਏ, ਅੰਦਰ ਕਪਟ ਨਾਲ ਭਰਿਆ ਪਿਆ ਏ। ਜਦੋਂ ਕੋਈ ਸ਼ਿਕਾਰੀ ਮਿਰਗਾ ਮਗਰ ਲੱਗੇ, ਬੜਾ ਨਿਮ ਨਿਮ ਕੇ ਉਹ ਸ਼ਿਕਾਰ 'ਤੇ ਚੜ੍ਹਦਾ ਏ, ਅਤੇ ਕਹਿਣ ਲੱਗੇ ਉਸ ਨੇ ਕਿਸੇ ਨੂੰ ਖਤਮ ਕਰਨ ਲਈ ਜਿਹੜਾ ਨਿਵਰਿਆ ਏ ਉਹ ਪਿਆਰਿਓ ਅਪਰਾਧਿਕ ਹੋ ਸਕਦਾ ਰੱਬ ਦਾ ਪਿਆਰਾ ਨੇ। ਕਹਿਣ ਲੱਗਿਓ ਜਿੰਨੇ ਮਰਜ਼ੀ ਬਾਹਰੋਂ ਸੀਸ ਨਿਵਾ, ਜੇ ਅੰਦਰ ਤੇਰਾ ਕਸੁੱਧ ਕਪਟ ਨਾਲ ਭਰਿਆ ਏ ਤੇ ਕੱਖ ਨਹੀਂ ਉਸ ਰੱਬ ਦੇ ਘਰੋਂ ਤੈਨੂੰ ਮਿਲਣਾ। ਸਤਿਗੁਰ ਕਹਿਣ ਲੱਗੇ ਸੀਸ ਨਿਵਾ ਇਹ ਕਿਆ ਥੀਏ ਜਾਂ ਹਿਰਦੇ ਕੁਸੁੱਧੇ ਜਾਏ ਜੇ ਅੰਦਰ ਕੁਸੁੱਧ ਪੁਣਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਪਹਿਲਾ ਗੁਣ ਕਹਿ ਭਈ ਅੰਦਰ ਕੁਸੁੱਧ ਪੁਣਾ ਅਹੰਕਾਰ ਨਹੀਂ, ਅੰਦਰ ਅੱਤ ਦਾ ਨੀਵਾਂ, ਉਸ ਦੇ ਅੰਦਰ ਨਿਮਰਤਾ ਹੋਏ ਅਹੰਕਾਰ ਦੀ ਬੋਹ ਨਾ ਆਵੇ। ਅਤੇ ਜਦੋਂ ਇਹ ਨਿਮਰਤਾ ਹੋਵੇ ਨਾ ਤੇ ਯਾਦ ਰੱਖਿਆ ਜੇ ਸਤਿਗੁਰੂ ਅਤੇ ਰੱਬ ਇਹੋ ਜਿਹੇ ਸਿੱਖ ਕੋਲੋਂ ਕੁਝ ਲੁਕੋ ਕੇ ਨਹੀਂ ਜੇ ਰੱਖਦਾ। ਮਤ ਸੋਚਿਆ ਜੇ ਵੀ ਇਹ ਤਾਂ ਕਾਇਰ ਪੁਣਾ ਏ, ਐਵੇਂ ਹੱਥ ਜੋੜੀ ਜਾਣੇ। ਸਾਹਿਬ ਕਹਿੰਦੇ ਜੇ ਅੰਦਰ ਕਪਟੇ ਹੱਥ ਜੋੜਦਾ ਅਤੇ ਪਖੰਡ ਏ, ਜੇ ਅੰਦਰ ਵੀ ਨੀਵਾਂ ਅਤੇ ਬਾਹਰੋਂ ਵੀ ਤੇਰੇ ਬੋਲਾਂ ਵਿੱਚ ਨਿਮਰਤਾ ਏ ਅਤੇ ਰੱਬ ਤੇਰੇ ਕੋਲੋਂ ਕੁਝ ਲੁਕੋਏਗਾ ਨਹੀਂ, ਹਰ ਚੀਜ਼ ਤੇਰੇ ਖਜ਼ਾਨੇ ਤੇਰੀ ਝੋਲੀ ਪਾਏਗਾ। ਕਹਿੰਦੇ ਨੇ ਇਤਿਹਾਸ ਦੇ ਬਚਨ ਪੜ੍ਹ ਰਿਹਾ ਸਾਂ, ਸੇਵਾ ਪੰਛੀ ਮਹਾਂਪੁਰਖ ਹੈ, ਉਹਨਾਂ ਦੀਆਂ ਕੁਛ ਕਿਤਾਬਾਂ ਭਾਈ ਵੀਰ ਸਿੰਘ ਸਾਹਿਬ ਨੇ ਵੀ ਲਿਖੀਆਂ, ਸੇਵਾ ਪੰਛੀਆਂ ਨੇ ਵੀ ਆਪ ਇਹ ਲਿਖੀਆਂ। ਇੱਕ ਮਹਾਂਪੁਰਖ ਦਾ ਨਾਂ ਤੁਸੀਂ ਬਹੁਤ ਸੁਣਦੇ ਹੋ, ਬਾਬਾ ਬੁੱਧੂ ਜੀ, ਸਾਧ ਸੰਗਤ ਜਿਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝੰਜੋੜਿਆ ਸੀ। ਜਦੋਂ ਉਹ ਕਿਧਰੇ ਜੰਗ ਜਿੱਤਣ ਗਿਆ, ਜਾਂਦਿਆਂ ਕਹਿੰਦਾ ਅਸੀਸ ਦਿਓ ਅਤੇ ਆਉਣ ਲੱਗਿਆਂ ਕਹਿੰਦਾ ਮੰਗੋ, ਕੀ ਮੰਗਣਾ ਜੇ ਜੰਗ ਜਿੱਤ ਕੇ ਆ ਗਿਆ ਵਾਂ। ਉਸ ਮਹਾਂਪੁਰਖ ਕੋਲ ਨੇ ਇੱਕ ਵਾਰ ਇੱਕ ਜੋਗੀ ਆ ਗਿਆ, ਜੋਗੀ ਸੀਗਾ ਦੇਸ਼ ਦੇ ਹਿੰਦੁਸਤਾਨ ਦੇ ਦੂਸਰੇ ਕੋਨੇ ਦਾ ਰਹਿਣ ਵਾਲਾ, ਉਹਨੂੰ ਨਹੀਂ ਸੀ ਪਤਾ, ਉਹਨੇ ਸੁਣਿਆ ਵੀ ਗੁਰੂ ਨਾਨਕ ਦੇ ਘਰ ਮਿਹਰਾਂ ਬਹੁਤ ਵਰਤਦੀਆਂ ਨੇ, ਬਹੁਤ ਕੁਝ ਮਿਲਦਾ ਏ। ਆ ਗਿਆ ਸੁਣ ਕੇ, ਜਦੋਂ ਭੁੱਖ ਹੋਵੇ ਨਾ ਰੱਬ ਦੇ ਘਰ ਦੇ, ਫਿਰ ਬੰਦਾ ਜਿੱਥੇ ਵੀ ਇਹਨੂੰ ਜਾਣਾ ਪਵੇ ਇਹ ਉੱਥੇ ਜਾਣ ਨੂੰ ਤਿਆਰ ਏ, ਜੇ ਰੱਬ ਦੀ ਭੁੱਖ ਲੱਗ ਜਾਵੇ। ਕਿੰਨਾ ਕਿੰਨਾ ਜੋਗੀ ਲੋਕ ਕਿੱਥੇ ਕਿਤੇ ਤੁਰੇ ਫਿਰਦੇ, ਕੋਈ ਅੰਦਰੋਂ ਚਾਹਨਾ ਏ ਅਤੇ ਤੁਰੇ ਫਿਰਦੇ, ਉਹਦਾ ਕੌਣ ਜਾਂਦਾ ਏ। ਜਦੋਂ ਗਿਆ ਇਹਨੇ ਸੁਣਿਆ ਸੀ ਉਹਨਾਂ ਬਾਰੇ, ਅਸਥਾਨ 'ਤੇ ਗਿਆ, ਇੱਕ ਨਿੱਕਾ ਜਿਹਾ ਕਮਰਾ, ਸਾਰਾ ਦਿਨ ਸੰਗਤਾਂ ਦੀ ਸੇਵਾ, ਕਦੇ ਝਾੜੂ ਮਾਰਨਾ, ਕਿਸੇ ਨੂੰ ਲੰਗਰ ਛਕਾ ਦੇਣਾ, ਕੋਈ ਆ ਰਿਹਾ ਕੋਈ ਜਾ ਰਿਹਾ ਏ। ਕਹਿਣ ਲੱਗੇ ਵੀ ਬੜੀ ਮੁਸ਼ਕਲ 'ਚ ਫਸਿਆ, ਮਹਿਮਾ ਬੜੀ ਸੁਣੀ ਸੀ ਭਈ ਮਹਾਂਪੁਰਖ ਇਹ ਕੋਈ ਬਹੁਤ ਪਹੁੰਚਿਆ ਏ, ਇੱਥੇ ਤਾਂ ਕੱਖ ਵੀ ਨਹੀਂ ਨਜ਼ਰ ਆ ਰਿਹਾ। ਦਰਅਸਲ ਜਦੋਂ ਆਪਣੀ ਅੱਖ ਦੇ ਅੰਦਰ ਕੱਖ ਖੋਣ 'ਤੇ ਉਹਨੂੰ ਚਾਰ ਚਪੇਰੇ ਕੱਖ ਹੀ ਰੱਬ ਵਿਖਾਏਗਾ। ਜਦੋਂ ਆਪਣੇ ਅੰਦਰ ਸ਼ਰਧਾ ਅਤੇ ਪਿਆਰ ਲੈ ਕੇ ਤੁਰਾਂਗੇ ਅਤੇ ਰੱਬ ਗੁਰੂ ਕੇ ਪਿਆਰੋ ਕਈ ਵਾਰ ਪਾਪੀਆਂ ਵਿੱਚੋਂ ਵੀ ਲੱਖਾਂ ਦਾ ਉਪਦੇਸ਼ ਕਰਾਏਗਾ। ਧੋਣਾ ਸਭ ਤੋਂ ਪਹਿਲਾਂ ਆਪੇ ਨੂੰ ਪੈਂਦਾ ਏ। ਹੋਇਆ ਕਿ ਜਦੋਂ ਗਿਆ ਇਹਦਾ ਜੀ ਚਾਹਵੇ ਵੀ ਉਪਦੇਸ਼ ਮੰਗਾ ਰੁਖਾਨੀਅਤ ਦਾ, ਪਰਮਾਰਥ ਦਾ, ਰੱਬ ਦੇ ਮਿਲਾਪ ਦਾ, ਪਰ ਉੱਚੇ ਨੂੰ ਸ਼ਰਮ ਆਵੇ, ਮੈਂ ਤਿਆਗੀਏ ਅਤੇ ਗ੍ਰਸਤੀ ਸਾਰਾ ਦਿਨ ਆਉਂਦੇ ਨੇ, ਕਿਵੇਂ ਗੱਲ ਬਣੇਗੀ। ਇਹਨੇ ਆਖਿਆ ਚਲੋ ਕੁਝ ਦਿਨ ਵੇਖੋ। ਇਹਨੇ ਕਰਨਾ ਨਾ ਸਵੇਰੇ ਜਾ ਚਲੇ ਜਾਣਾ ਬਾਹਰ ਇਕਾਂਤ ਵਿੱਚ, ਸਾਰਾ ਦਿਨ ਭਗਤੀ ਕਰਨੀ, ਸ਼ਾਮ ਨੂੰ ਆਉਣਾ ਅਤੇ ਇਹਨਾਂ ਨੂੰ ਨਾ ਵੱਖਰਾ ਇੱਕ ਕਮਰਾ ਜਿਹਾ ਦੇ ਦਿੱਤਾ ਵੀ ਤੁਸੀਂ ਇੱਥੇ ਆਰਾਮ ਕਰਿਆ ਕਰੋ। ਨਾ ਮਹਾਂਪੁਰਖਾਂ ਨੇ ਜਦੋਂ ਆਉਣਾ ਅਤੇ ਇਹਦੇ ਅੰਦਰ ਨਾ ਖਿਆਲ ਪਾਉਣਾ, ਰੱਬ ਨੇ ਜੰਗਲ 'ਚ ਬੈਠਿਆਂ ਨੂੰ ਹੋਏ ਅੱਜ ਆਹ ਕੁਝ ਖਾਣ ਨੂੰ ਮਿਲੇ, ਜੋ ਸੋਚਣਾ ਬਾਬਾ ਬੁੱਧੂ ਜੀ ਬੁੱਧੂ ਸਾਹਿਬ ਨੇ ਉਹ ਹੀ ਪਦਾਰਥ ਪਹਿਲਾਂ ਤਿਆਰ ਕਰਕੇ ਇਹਦੇ ਕਮਰੇ ਵਿੱਚ ਪਹੁੰਚਾ ਕੇ ਰੱਖਣੇ। ਇਹਨੇ ਆਉਣਾ, ਹੈਰਾਨ ਹੋਣਾ, ਜੋ ਸੋਚਦਾ ਉਹ ਕੁਝ ਅੱਗੇ ਤਿਆਰ ਮਿਲਦਾ ਏ। ਦੂਸਰੇ ਪਾਸੇ ਬੰਦਾ ਸਾਰਾ ਦਿਨ ਸਾਦੇ ਜਿਹੇ ਕੱਪੜੇ ਪਾ ਗੱਲਾਂ ਬਾਤਾਂ ਕਰਦਾ ਏ, ਕੋਈ ਫਕੀਰਾਂ ਵਾਲੀ ਗੱਲ 'ਤੇ ਜਾਪਦੀ ਕੋਈ ਨਹੀਂ, ਕਿਵੇਂ ਕਰਾਂ, ਦੁਬਿਧਾ 'ਚ ਕਈ ਦਿਨ ਲੰਘ ਹੈ, ਰੋਜ਼ ਹੀ ਰੋਜ਼ ਇਸ ਤਰ੍ਹਾਂ ਸੋਚਦਿਆਂ ਪੁੱਛਾਂ ਕਿ ਨਾ ਪੁੱਛਾਂ। ਕਿਉਂਕਿ ਪਿਆਰਿਓ ਬੰਦਾ ਚਾਹੁੰਦਾ ਏ ਰੱਬ ਦੀ ਬਾਤ ਵੀ ਮੈਂ ਉਹਦੇ ਕੋਲੋਂ ਪੁੱਛਾਂ ਜੋ ਮੇਰੇ ਅਨੁਕੂਲ ਹੋਵੇ। ਉਹ ਮੂਰਖ ਮਨਾ, ਜੇ ਤੇਰੀ ਸਿਆਣਪ ਵੀ ਮੁਕੰਮਲ ਹੋਵੇ ਤਾਂ ਤੈਨੂੰ ਦੂਜੇ ਕੋਲ ਜਾਣ ਦੀ ਵੀ ਕਾਹਦੀ ਲੋੜ ਹੋ ਗਈ। ਨਹੀਂ, ਸਤਿਗੁਰੂ ਜੀ ਨੇ ਕਿਹਾ ਸੀ ਨਾ, ਮੇਰੇ ਸਾਹਿਬ ਕਹਿੰਦੇ ਨੇ ਸਭ ਸਿਆਣਪਾਂ ਛੱਡ ਕੇ ਗੁਰ ਕੀ ਪੈਰੀਂ ਪਾਏ। ਆਪਣੀ ਮਨ ਦੀ ਦੁਨੀਆ ਛੱਡ ਦੇ, ਫਿਰ ਵੇਖ ਗੁਰੂ ਕੋਲ ਬੈਠ ਕੇ ਗੁਰੂ ਜੋ ਤੂੰ ਕਦੇ ਸੋਚਿਆ ਨਹੀਂ ਉਹ ਵੀ ਕੁਝ ਦਿਖਾਏਗਾ। ਜਦੋਂ ਆਏ ਤਾਂ ਕੀ ਕਾਫੀ ਮਹੀਨਾ ਦੋ ਲੰਘ ਗਏ, ਹਾਰ ਕੇ ਫੈਸਲਾ ਕਰ ਲਿਆ ਚੱਲੀਏ। ਸੋਚਿਆ ਨਾ ਮੇਰੀ ਸੇਵਾ ਬੜੀ ਕੀਤੀ ਏ, ਪੁੱਛ ਸਕਿਆ ਨੇ, ਅਤੇ ਕਹਿਣ ਲੱਗਾ ਜੋ ਸੋਚਦਾ ਉਹ ਪਦਾਰਥ ਰੋਜ਼ ਮਿਲਦੇ ਨੇ, ਕੁਛ ਦੇ ਕੇ ਜਾਵਾਂ। ਇਹਨੂੰ ਨਾ ਚਾਂਦੀ ਬਣਾਉਣ ਦਾ ਨੁਸਖਾ ਹੁੰਦਾ ਸੀ, ਇਹਨੇ ਕਾਗਜ਼ 'ਤੇ ਇਹਨੂੰ ਸਾਰਾ ਨੁਸਖਾ ਲਿਖ ਦਿੱਤਾ। ਕਹਿਣ ਲੱਗਾ ਵੀ ਆਹ ਕੁਝ ਕਹਿ ਅਤੇ ਸਵੇਰੇ ਜਦੋਂ ਅਜੇ ਬਹੁਤ ਅੰਮ੍ਰਿਤ ਵੇਲਾ ਸੀ ਉੱਠਿਆ, ਸੇਵਾਦਾਰਾਂ ਨੂੰ ਕਹਿੰਦਾ ਜੀ ਆਹ ਰੁੱਕਾ ਮੈਂ ਉੱਚੇ ਰੱਖਿਆ ਏ, ਕਮਰੇ ਦੀ ਚਾਬੀ ਏ, ਅਤੇ ਚਾਬੀ ਮੈਂ ਪੁਰਖਾਂ ਨੂੰ ਦੇਣੀ, ਕਿਸੇ ਹੋਰ ਨੂੰ ਨਹੀਂ ਦੇਣੀ, ਅਤੇ ਮੈਂ ਚੱਲਿਆ ਵਾਂ। ਹੁਣ ਬਾਬਾ ਉਹ ਜਿਹੜੇ ਜਿਨ੍ਹਾਂ ਨੂੰ ਲੋਕ ਬੁੱਧੂ ਸਾਹਿਬ ਕਹਿੰਦੇ ਕਹਿਣ, ਉਹ ਪਹੁੰਚੇ ਹੋਏ ਨਾ ਹੀ ਇਹ ਬਾਹਰੋਂ। ਕਹਿਣ ਲੱਗੇ ਹੁਣ ਨਾ, ਜੋ ਗੁਰੂ ਨਾਨਕ ਦੇ ਘਰ ਦੀ ਗਰੀਬੀ ਏ, ਉਸ ਦੇ ਇਹਨੂੰ ਦਰਸ਼ਨ ਨਹੀਂ ਹੋ ਸਕੇ। ਇਹਨੇ ਬਾਹਰਲੀ ਗਰੀਬੀ ਨਾਲ ਤੁਲਨਾ ਕਰ ਲਈ, ਕੱਖ ਨਹੀਂ ਇਹ 'ਚ, ਸਾਰਾ ਦਿਨ ਉਹ ਸੰਗਤਾਂ ਨਾਲ ਆਵਾਜਾਈ ਸੇਵਾ ਅਤੇ ਹਰ ਕਿਸੇ ਅੱਗੇ ਹੱਥ ਜੋੜਦੇ ਫਿਰਦੇ ਕਹਿਣ, ਕੀ ਹੋਣਾ ਇਹ 'ਚ, ਇਹਨੂੰ ਪਤਾ ਨਹੀਂ ਲੱਗਾ ਇਹਦੇ ਮਗਰ। ਸਤਿਗੁਰੂ ਦੇ ਗਰੀਬੀ ਨਿਮਰਤਾ ਦੇ ਮਗਰ ਕਿੰਨੇ ਖਜ਼ਾਨੇ ਨੇ, ਉਹਦੇ ਦੀਦਾਰ ਕਰਾਈਏ, ਇਹਦੇ ਨਾਲ ਗੁਰੂ ਨਾਨਕ ਦੇ ਘਰ ਦੀ ਮਹਿਮਾ ਘੱਟ ਦਈਏ। ਆਖਣ ਲੱਗੇ ਜਦੋਂ ਚਾਬੀ ਦੇਣਗੇ ਮਹਾਂਪੁਰ, ਕਹਿੰਦੇ ਉਹਨਾਂ ਨੂੰ ਕਹਿਣਾ ਰੁਕੋ, ਅਸੀਂ ਉਹਨਾਂ ਨੂੰ ਬੁਲਾਓ ਸਾਡੇ ਕੋਲ। ਜਦੋਂ ਅੰਦਰ ਆਏ ਨਾ, ਕਹਿਣ ਲੱਗੇ ਜੀ ਨਮਸਕਾਰ, ਅਸੀਂ ਜਾਣ ਆਏ। ਕਹਿਣ ਲੱਗੇ ਜਾਇਆ ਜੀ ਸਦਕੇ, ਪਰ ਨਾ ਮੈਂ ਚਾਹੁੰਦਾ ਵਾਂ ਦੋ ਕੁ ਇੱਟਾਂ ਪਕੜਾਇਆ ਜੇ ਇੱਥੇ ਸੰਗਤ ਦੇ ਆਉਣ ਜਾਣ ਲਈ, ਖੱਡਾ ਜਾਏ ਅਤੇ ਇੱਟਾਂ ਰੱਖ ਕੇ ਪੂਰੀਆਂ ਕਰਾਂ ਅਤੇ ਤੁਸੀਂ ਚਲੇ ਜਾਣਾ। ਜਦੋਂ ਉਹ ਬਾਹਰੋਂ ਨਾ ਇੱਟ ਚੁੱਕਣ ਗਿਆ, ਇੱਟ ਨੂੰ ਹੱਥ ਪਾਵੇ ਉਹ ਇੱਟ ਸੋਨੇ ਦੇ, ਇੱਕਦਮ ਕੰਬਿਆ ਦੂਸਰੇ ਨੂੰ ਪਾਇਆ ਉਹ ਸੋਨੇ ਦੇ, ਤੀਸਰਾ ਕੋਈ ਰੋੜਾ ਪਿਆ ਸੀ ਉਹ ਸੋਨੇ ਦਾ, ਚੌਥੇ ਨੂੰ ਵੇਖਿਆ ਸੋਨੇ ਦਾ, ਉਹ ਚਾਰ ਚੁਫੇਰੇ ਜਿਹਨੂੰ ਹੱਥ ਪਾਵੇ ਉਹ ਸੋਨਾ ਹੀ ਸੋਨਾ ਉਸ ਨੂੰ ਨਜ਼ਰ ਆਵੇ। ਇੱਕਦਮ ਖਿਲ ਗਿਆ, ਕਹਿਣ ਲੱਗਾ ਮੂਰਖ ਮਨਾ, ਜਿਹਨੂੰ ਤੂੰ ਗਰੀਬ ਸਮਝਦਾ ਏ, ਜਿਨ੍ਹਾਂ ਨੂੰ ਤੂੰ ਸਮਝਦਾ ਇਹਨਾਂ ਦੇ ਕੋਲ ਕੁਛ ਨਹੀਂ ਏ, ਸਾਰਾ ਦਿਨ ਸੰਗਤ ਦੇ ਮੇਲੇ ਗੇਲੇ ਵਿੱਚ ਹੀ ਰਹਿੰਦੇ ਕਹਿਣ, ਉਹ ਤੂੰ ਇਹਨੂੰ ਚਾਂਦੀ ਬਣਾਉਣ ਦੀ ਜਾਚ ਦੱਸਦਾ ਸਾ, ਉਸ ਦੇ ਕੋਲ ਤਾਂ ਉਹਦੇ ਬੋਲਾਂ ਦੇ ਵਿੱਚ ਉਹ ਸੋਨਾ, ਜਿੱਧਰ ਉਹਨੇ ਬਚਨ ਕੀਤਾ ਹਰ ਇੱਟ ਨੂੰ ਸੋਨਾ ਬਣਾ ਕੇ ਰੱਖ ਦਿੱਤਾ ਏ, ਆ ਗਿਆ ਵਾਪਸ। ਇਹ ਤਾਂ ਨਹੀਂ ਕਹਿ ਸਕਿਆ ਵੀ ਉੱਥੇ ਇੱਟ ਕੋਈ ਨਹੀਂ, ਚਰਨਾਂ 'ਤੇ ਡਿੱਗ ਕੇ ਰੋ ਪਿਆ, ਕਹਿਣ ਲੱਗਾ ਮੈਨੂੰ ਬਖਸ਼ ਲਿਆ ਜੇ, ਮੈਂ ਪਹਿਚਾਣ ਨਹੀਂ ਸਕਿਆ ਗੁਰੂ ਨਾਨਕ ਦੇ ਘਰ ਦੀ ਨਿਮਰਤਾ ਗਰੀਬੀ ਦੇ ਕੀ ਅਰਥ ਨੇ। ਜਦੋਂ ਚਰਨਾਂ 'ਤੇ ਡਿੱਗਿਆ ਨਾ, ਧਿਆਨ ਕਰਿਆ ਜੇ, ਜਿਨ੍ਹਾਂ ਨੂੰ ਸਤਿਗੁਰੂ ਤੋੜ ਪਹੁੰਚਾਉਂਦਾ ਏ, ਉਹਨਾਂ ਦੇ ਲੱਛਣ ਬਾਹਰੋਂ ਆਮ ਲੋਕਾਂ ਵਰਗੇ, ਅੰਦਰੋਂ ਰੱਬ ਵਰਗੇ। ਪਿਆਰਿਓ ਸਤਿਗੁਰੂ ਜੀ ਕਹਿੰਦੇ ਉਹ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸੋ ਮੇਰਾ ਠਾਠਾ ਬਾਗਾ, ਉਹਨਾਂ ਦਾ ਠਾਠਾ ਬਾਗਾ ਲੋਕਾਂ ਵਰਗਾ ਅਤੇ ਅੰਦਰੋਂ ਪੂਰੇ। ਪਿਆਰਿਓ ਜਦੋਂ ਇਹਨੇ ਸਿਰ ਝੁਕਾਇਆ ਅਤੇ ਮਹਾਂਪੁਰ ਕਹਿਣ ਲੱਗੇ ਨਾ ਚਰਨੀ ਨਾ ਹੱਥ ਲਾਓ, ਪਰ ਇਹ ਕਿਸੇ ਹੋਰ ਰੰਗ ਵਿੱਚ ਸੀ, ਝੁੱਕ ਗਿਆ ਅਤੇ ਉਹਨਾਂ ਦਾ ਸਿਰ 'ਤੇ ਹੱਥ ਆ ਗਿਆ ਸੁੱਤੇ ਸਿੱਧ, ਅਤੇ ਕਹਿੰਦੇ ਕਹੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਕਹਿੰਦੇ ਪਤਾ ਨਹੀਂ ਕਿਸ ਪਿਆਰ ਵਿੱਚ ਭਿੱਜ ਕੇ ਉਹ ਬਚਨ ਨਿਕਲਿਆ ਹੋਏਗਾ, ਇਹਦੇ ਵੀ ਅੰਦਰੋਂ ਨਿਕਲਿਆ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਦੋਂ ਨਿਕਲਿਆ ਅਤੇ ਬਸ ਉਹ ਧੰਨ ਗੁਰੂ ਨਾਨਕ ਇਹਦੀ ਰਸਨਾ 'ਤੇ ਨਹੀਂ, ਇਹਦੇ ਖਿਰਦੇ 'ਚ ਹੀ ਜਾ ਕੇ ਗੁਰੂ ਨਾਨਕ ਬਹਿ ਗਏ। ਉਸ ਤੋਂ ਬਾਅਦ ਇਹਦੀ ਜ਼ੁਬਾਨ ਤੋਂ ਨਾ ਕੋਈ ਸ਼ਬਦ, ਕਹਿਣ ਲੱਗਾ ਓਏ ਮੈਂ ਐਵੇਂ ਇੰਨਾ ਚਿਰ ਗੱਲ ਏ ਉਹ ਜਪ ਤਪ ਦੇ ਅੰਦਰ, ਫੜਾਓ ਮੈਨੂੰ ਵੀ ਮੁੰਜ ਮੈਂ ਵੀ ਕੁੱਟਾਂ, ਫੜਾਓ ਬਰਤਨ ਮੈਂ ਵੀ ਕਰਾਂ। ਅਤੇ ਕਹਿੰਦੇ ਉੱਥੇ ਹੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦੀ ਧੁੰਨ ਲਾ ਕੇ ਉਹ ਵੀ ਉਹ ਕੁਝ ਕਰਨ ਲੱਗ ਪਿਆ ਜੋ ਭਾਈ ਸਾਹਿਬ ਆਪ ਕਰਦੇ ਸਨ। ਸਤਸੰਗੀ ਜਣੋ, ਕਾਰਨ ਆਖਿਰਕਾਰ ਉਸ ਮਹਾਂਪੁਰਖ ਨੇ ਇਸ ਕਰਕੇ ਵਿਖਾਣਾ ਪੈ ਗਿਆ ਭਈ ਇਹ ਬਾਹਰੋਂ ਗਰੀਬੀ ਅਤੇ ਨਿਮਰਤਾ ਜਿਹੜੇ ਗੁਰੂ ਨਾਨਕ ਦੀ ਗੁਰਮਤਿ ਦੀ ਨਿਮਰਤਾ ਨੂੰ ਧਾਰਨ ਕਰਦੇ ਨੇ, ਉਹਨਾਂ ਕੋਲ ਸੋਨਾ ਜਾਂ ਧਨ ਜਾਂ ਉਹਨਾਂ ਦੇ ਘਰ ਨਾ ਵੇਖੋ, ਉਹਨਾਂ ਦੇ ਬੋਲਾਂ ਵਿੱਚ ਹੀ ਹਰ ਚੀਜ਼ ਕੀਮਤੀ ਖੋਏਗੀ, ਜਿਹਦਾ ਕੋਈ ਮੁੱਲ ਕੋਈ ਨਹੀਂ ਖੋਏਗਾ। ਸਾਧ ਸੰਗਤ ਇੱਕ ਵਾਰ ਮੇਰੇ ਸਤਿਗੁਰੂ ਜੀ ਦੇ ਚਰਨਾਂ ਦਾ ਤਰੋ ਧਿਆਨ ਸਾਰ ਮਿਲ ਕੇ ਆਪਣੇ ਗੁਰੂ ਦੀ ਮਹਿਮਾ ਵਿੱਚ ਜੁੜੋ ਅਤੇ ਰਲ ਕੇ ਆਖੋ ਜੇ ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਪਾਇਆ ਐਸਾ, ਗੁਰਵਡ ਪਾਗੀ ਪਾਇਆ, ਗੁਰਵਡ ਪਾਗੀ ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਮਾਰਗ ਜਿਨੇ ਬਤਾਇਆ, ਭੂਲੇ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਜੀ ਰੱਬ ਕਿਹਨਾਂ ਨੂੰ ਆਪਣੇ ਬਣਾਉਂਦਾ ਏ, ਕਿਹਨਾਂ ਨੂੰ ਆਪਣੇ ਬਣਾਉਂਦਾ ਏ, ਅਤੇ ਜਵਾਬ ਕੀ ਦਿੱਤਾ? ਕਹਿਣ ਲੱਗੇ ਜਿਹੜਾ ਕਹਿੰਦਾ ਕਬੀਰ ਸਭ ਤੇ ਖਮ ਬੁਰੇ, ਮੈਂ ਸਾਰਿਆਂ ਨਾਲੋਂ ਬੁਰਾ ਵਾਂ, ਹਮ ਤਦ ਭਲੋ ਸਭ ਕੋਈ ਉਹਦਾ ਮਨ ਕਵੇ, ਬਾਹਰੋਂ ਨਾ ਕਵੇ, ਮੇਰੇ ਵਰਗਾ ਕੇਵਲ ਕਿਸੇ ਨੂੰ ਦਿਖਾਉਣ ਲਈ ਨਿਮਰਤਾ ਦੇ ਸ਼ਬਦ ਉਧਾਰੇ ਨਾ ਲਿਆਵੇ, ਉਹਦਾ ਅੰਦਰ ਨਿਵਿਆ ਹੋਵੇ ਅੰਦਰ। ਅਤੇ ਕਹਿਣ ਲੱਗੇ ਜਿਹੜਾ ਕਵੇ ਕਬੀਰ ਸਭ ਤੇ ਹਮ ਬੁਰੇ, ਮੈਂ ਸਾਰਿਆਂ ਨਾਲੋਂ ਬੁਰਾ ਵਾਂ, ਸੱਚਮੁੱਚ ਉਹਨੂੰ ਆਪਣਾ ਬੁਰਾਪਨ ਨਜ਼ਰ ਆਵੇ, ਹਮ ਤਜ ਭਲੋ ਸਭ ਕੋਏ, ਮੈਨੂੰ ਛੱਡ ਕੇ ਬਾਕੀ ਸਭ ਭਲੇ ਹੀ ਭਲੇ ਖਾਣ। ਕਹਿਣ ਲੱਗੇ ਜਿਨ ਐਸਾ ਕਰ ਬੂਝਿਆ ਮੀਤ ਖਮਾਰਾ ਸੋਏ, ਜਿਨ ਇਸ ਗੱਲ ਨੂੰ ਬੁੱਝ ਲਿਆ ਨਾ ਜਾਣ ਲਿਆ, ਕਹਿੰਦੇ ਰੱਬ ਕਹਿੰਦਾ ਉਹ ਮੇਰਾ ਆਪਣਾ ਮਿੱਤਰ ਜੇ, ਉਹ ਮੇਰਾ ਆਪਣਾ ਬਣ ਗਿਆ ਜੇ, ਇਹ ਤਾਂ ਉਹਦੀ ਵਡਿਆਈ ਹੈ ਨਾ, ਮਿੱਤਰਤਾ ਹੀ ਅਤੇ ਬਰਾਬਰਤਾ ਵਿੱਚ ਹੁੰਦੀ ਹੈ, ਇਹ ਅਲਪਗ ਜੀਵ ਉਹਦੇ ਬਰਾਬਰ ਕਿਵੇਂ ਪਹੁੰਚੇਗਾ? ਇਹ ਕਲਗੀਆਂ ਵਾਲੇ ਦੀ ਆਪਣੀ ਨਿਮਰਤਾ ਹੈ ਨਾ, ਜਿਹੜੇ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਖੂੰ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸੇ ਇਕੱਲੇ ਤੇਰੀ ਕੀ ਕੀਮਤ ਹੈ ਸਾਹਿਬਾ, ਤੇਰੇ ਕਰਕੇ ਹੀ ਖਾਲਸੇ ਦੀ ਕੀਮਤ ਹੈ, ਵਡਿਆਈ ਦੇਂਦੇ ਕਾਣ। ਪਰ ਪਿਆਰਿਓ ਬੇਨਤੀ ਕਰਾਂ, ਭਾਈ ਗੁਰਦਾਸ ਦੇ ਜਰਾ ਸ਼ਬਦ ਦੇ ਅੰਦਰ ਜਾ ਕੇ ਵੇਖਿਆ ਜੇ, ਇਤਿਹਾਸ ਅਤੇ ਗੁਰੂ ਕੀ ਬਾਣੀ ਦੇ ਦਰਸ਼ਨ ਕਰਿਆ ਜੇ, ਗੁਰਮਤਿ ਦੀ ਗਰੀਬੀ ਵਿੱਚ ਕਿੰਨਾ ਕੁਝ ਲੁਕਿਆ ਪਿਆ ਜੇ, ਜਦੋਂ ਸੱਚਮੁੱਚ ਅੰਦਰੋਂ ਗਰੀਬ ਹੋਵੇ। ਸਤਿਗੁਰ ਕਹਿਣ ਲੱਗੇ ਪਹਿਲਾਂ ਤਾਂ ਜਿੰਨੇ ਵਿਸ਼ੇ ਵਿਕਾਰ ਨੇ ਨਾ, ਜੇ ਉਹਨਾਂ ਨੂੰ ਭਜਾਉਣ ਲਈ ਕੋਈ ਸਭ ਤੋਂ ਵੱਡਾ ਸ਼ਸਤਰ ਚੁੱਕ ਸਕਦੇ ਹੋ ਤਾਂ ਗਰੀਬੀ ਦਾ ਚੁੱਕ ਲਓ, ਨਿਮਰਤਾ ਦਾ ਇਹਦੇ ਤੋਂ ਵੱਡਾ ਸ਼ਸਤਰ ਕੋਈ ਨਹੀਂ ਜੇ। ਗਰੀਬੀ ਗਦਾ ਖਮਾਰੇ, ਖੰਨਾ ਸਗਲ ਰੇਨ ਸ਼ਾਰੇ, ਇਸ ਆਗੇ ਕੋ ਨਾ ਟਿਕੇ ਵਿਕਾਰੇ, ਗੁਰ ਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਗੱਲ ਕਹੀ ਹੈ। ਫਿਰ ਵੇਖੋ ਸਾਧ ਸੰਗਤ, ਇੱਕ ਪਾਸੇ ਨਾ ਚੰਦੂ ਕਹਿੰਦਾ ਏ ਦਾਤਾ ਗੁਰੂ ਅਰਜਨ ਸਾਹਿਬ ਗੁਰੂ ਹਰਗੋਬਿੰਦ ਪਿਤਾ ਲਈ ਨਾ ਰਿਸ਼ਤਾ ਲੈ ਲਓ, ਲੱਖਾਂ ਨਹੀਂ ਕਰੋੜਾਂ ਦਾ ਮਾਲਕ ਹਾਂ, ਜਿੰਨਾ ਕਹੋਗੇ ਪੈਸਾ ਲੁਟਾ ਦਿਆਂਗਾ, ਧੀ ਦੇ ਪਿਆਰ ਅੰਦਰ ਜਵਾਈ ਨੂੰ ਦੇ ਦਿਆਂਗਾ, ਤੁਹਾਨੂੰ ਦਿਆਂਗਾ। ਪਹਿਲਾਂ ਘਰ 'ਚ ਕਹਿ ਬੈਠਾ ਸੀ, ਚੁਬਾਰੇ ਦੀ ਇੱਟ ਮੋਰੀ ਨੂੰ ਕਿਉਂ ਲੱਗ ਗਈ? ਵੱਡਾ ਅਹੰਕਾਰ ਬੋਲਿਆ, ਜਿੱਥੇ ਅਹੰਕਾਰ ਬੋਲੇਗਾ ਨਾ ਉੱਥੇ ਕਦੇ ਸਤਿਗੁਰ ਜੀ ਨਹੀਂ ਮਿਹਰ ਕਰਨਗੇ, ਜਿੱਥੇ ਗੁਰੂ ਦੀ ਮਿਹਰ ਉੱਥੇ ਅਹੰਕਾਰ ਨਹੀਂ, ਉੱਥੇ ਅੰਦਰ ਨਿਮਰਤਾ ਗਰੀਬੀ ਖੋਵੇ। ਉੱਥੇ ਲੱਖਾਂ ਤਰਲੇ ਅਤੇ ਲੱਖਾਂ ਰੁਪਈਆਂ ਨੂੰ ਠੋਕਰ, ਅਤੇ ਜਦੋਂ ਕਸ਼ਮੀਰ ਦੀ ਮਾਏ ਇੱਕ ਮਾਮੂਲੀ ਚੋਲਾ ਬਣਾ ਕੇ ਕਹਿੰਦੀ ਹੈ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਮੈਂ ਨਹੀਂ ਆ ਸਕਦੀ ਤੇਰੇ ਕੋਲ, ਸਰੀਰ ਵਡੇਰਾ ਏ, ਪਰ ਮੇਰੀਆਂ ਭਾਵਨਾਵਾਂ ਪਲ ਪਲ ਤੇਰੇ ਕੋਲ ਪਹੁੰਚ ਰਹੀਆਂ ਨੇ। ਦਾਤਾ ਸਰੀਰ ਭਾਵੇਂ ਕਸ਼ਮੀਰ ਏ, ਸੁਰਤ ਤੇਰੇ ਚਰਨਾਂ ਦੇ ਅੰਦਰ ਚਲੇ ਗਈ। ਦਾਤਾ ਖੱਚਾਂ ਦੇ ਅੰਦਰ ਭਾਵੇਂ ਇਹ ਗਰੀਬੜੀ ਦਾ ਕਨਿੱਕਾ ਜਿਹਾ ਚੋਲਾ ਏ, ਜਿਹਨੂੰ ਮੈਂ ਇੱਕ ਇੱਕ ਸ਼ਬਦ ਗੁਰੂ ਦਾ ਪੜ੍ਹ ਕੇ ਉਹਨੂੰ ਬਣਾਇਆ ਏ। ਦਾਤਾ ਇਹਨੂੰ ਪ੍ਰਵਾਨ ਕਰ, ਗੱਲ ਚੋਲਿਆਂ ਦੀ ਨਹੀਂ, ਗੱਲ ਚੰਦੂ ਦੇ ਲੱਖਾਂ ਦੀ ਨਹੀਂ। ਪਿਆਰਿਓ ਲੱਖਾਂ ਨੂੰ ਠੋਕਰ ਮਾਰਨ ਵਾਲਾ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਕ ਸੱਚੇ ਸਾਈਂ ਅੰਮ੍ਰਿਤਸਰ ਤੋਂ ਇੱਕ ਚੋਲਾ ਲੈਣ ਵਾਸਤੇ ਤੁਰੇ ਜਾਂਦੇ ਹਨ, ਕਸ਼ਮੀਰ ਪਹੁੰਚਦੇ ਨੇ, ਗੱਲ ਸਤਿਗੁਰੂ ਕੋਲ ਚੋਲਿਆਂ ਦੀ ਘਾਟ ਏ। ਦਾਤਾ ਚੋਲਾ ਲੈਣ ਚੱਲਿਓ ਮਾਈ ਦੇ ਘਰ ਨਹੀਂ? ਕਹਿਣ ਲੱਗੇ ਜਿੱਥੇ ਇਹਨਾਂ ਮਨ ਨੀਵਾਂ ਖੋ ਕੇ ਪੁਕਾਰੇ ਉੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਣਾ ਹੀ ਪੈਂਦਾ ਕਹਿ, ਜਿੱਥੇ ਵੀ ਇਹ ਗਰੀਬੀ ਵਾਲਾ ਕਿਰਦਾ ਹੋਵੇ ਉੱਥੇ ਸਾਹਿਬ ਆਪ ਚੱਲ ਕੇ ਆਉਂਦੇ ਕਾਰਨ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਮਤਿ ਵਾਲੀ ਗਰੀਬੀ ਅੰਦਰ ਸਿੱਖ ਆਵੇ ਤੇਰੇ, ਇਹ ਜੇ ਅੰਦਰ ਪਾਠ ਜਿੰਨਾ ਮਰਜ਼ੀ ਕਰੀ ਤੁਰਿਆ ਚੱਲ, ਸੇਵਾ ਜਿੰਨੀ ਮਰਜ਼ੀ ਕਰ, ਦਵ ਜਿੰਨੀ ਮਰਜ਼ੀ ਕਰ, ਜੇ ਅੰਦਰ ਅਹੰਕਾਰ ਏ, ਜੇ ਗਰੀਬੀ ਨਹੀਂ ਆਈ मत सोची ओ गुरु के बख्शे गुण तेरे अंदर आ जाएंगे। पहला बचन ये क्या ने, उस तो अगले बचन कल दे दीवान अंदर। पर इस तरह जिवें मां कश्मीर च बैठे गुरु हर गोविंद पिता दे चरणा अंदर तरला लै कै, जिवें ओ रोम रोम गुरु गुरु कर रहे उस तरह करिए। एक दो मिनट समाप्ति करिए जे। वाहेगुरु 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 वाहेगुरु। वाहेगुरु 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 वाहेगुरु। कट्ठे रल के आख लईए जी नाल दास दे बोलो। वाहेगुरु 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 वाहेगुरु। वाहेगुरु 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 वाहे वाहे। तन गुरु ग्रंथ साहिब पिता जी मेहर करन बख्शिश करन आप सारियां ते, सतगुरु सानू सभना नू धरो करो गुरमत दी गरीबी बख्शण। जिस गरीबी ते सतगुरु रीझ देने सतगुरु दियाँ खुशियाँ लै सकीए। इन्हें बचन प्रवान करने जी खोइया भुला चुकां दी।